सतनाम श्री वाहे गुरु साहेब जी तनासरी महला पंजवा जिसको बिसरे प्राण पत दाता सोई गनहो अपगा चरण कमल जाका मन रागे अमर सरोवर पागा जिसको बिसरे प्राण पत दाता सोई गनहो अपगा चरण कमल जाका मन रागे अमर सरोवर पागा तेरा जान राम नाम रंग जागा आलस शी जगया सब तन ते प्रीतम सो मन लागा रहाओ जह जह पेखो तह नारायण सगल कटा मह तागा नाम उदक पीवत जन नानक त्यागे सब अनुरागा जह जह पेखो तह नारायण सगल कटा मह तागा नाम उदक पीवत जन नानक त्यागे सब अनुरागा
वाहे गुरु जी का खालसा वाहे गुरु जी की फतेह।
करण कारण पतत पावन भगत वशल कृपा दे खजाने राजान राज पादान पान देवान देव उपमा महान तन तन सतगुरु श्री गुरु रामदास सोडी सुल्तान जिन्हां दे पावन पवित्र अस्थान सचखंड श्री हरिमंदर साहिब जी विखे नतमस्तक होने वास्ते दूर दुराडिया तो पहुंच करके सतगुरां दे दर्शन दीदार करके धन गुरु अर्जन देव महाराज सच्चे पातशाह जी दे पावन पवित्र अस्थान गुरुद्वारा मंजी साहिब दीवान हाल विखे सतगुरां दी पावन पवित्र हजूरी अंदर जुगो जुग अटल धन धन साहिब श्री गुरु ग्रंथ साहिब महाराज जी दी पावन गोद अंदर सुभायमान सन्मान योग साध संगत जी सतगुरु सच्चे पातशाह जी ने अपार बख्शिशां कीतियां ने अमृत वेले सचखंड साहिब श्री हरिमंदर साहिब तो आए हुए श्री मुख वाक दी कथा सरवण करन वास्ते आप जी गुरु चरणां विच जुड़ बैठे हो। धन गुरु अर्जन देव महाराज सच्चे पातशाह गरीब नवाज सतगुरां दे पावन पवित्र मुखार बिंद तो उचारण कीता होया सतगुरां दा मुख वाक सत्कार जो गुरमुख प्यारे भाई साहब जी पासो आप जी ने सरवण कीता है। एक वारी सारे गुरु चरणां विच हाजरी लवाओ मेरी अते आप दी हाजरी गुरु चरणां विच लग जावे गज बज के बुलाओ जी वाहिगुरु जी का खालसा वाहिगुरु जी की फतेह। सोए सुलंदड़ी मेरा तन मन मौला नाम जपंदड़ी लाली पंध जलंदड़ी मेरा अंदर ठंडा गुर दर्शन देख निहाली। सतगुर सच्चे पातशाह साहिब श्री गुरु रामदास गरीब नवाज सतगुरां दे बख्शिशां वाले पावन पवित्र अस्थान ते नेता प्रति दूर दुराडिया तो संगत चल के आउंदी है। पहला गुरु घर दी महिमा सरवण करदी है, फिर सतगुरां दे दर्शन दीदार करदी है। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਸਾਡੇ ਤੇ ਤਰਸ ਕਰਕੇ ਆਪਣੀ ਗੋਦ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕਰਦੇ ਨੇ, ਸੁਭਾਗਾ ਸਮਾਂ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਵੀ ਫਰਮਾਨ ਹੈ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਹੋਇਆ ਏ। ਜਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ ਸਤਿਗੁਰ ਜੀ ਕਹਿੰਦੇ ਸਮਝ ਲਓ ਕਿ ਦਿਨ ਭਲੇ ਆਰੰਭ ਹੋ ਗਏ ਨੇ। ਤੁਹਾਡੇ ਸਮਾਂ ਤੁਹਾਡਾ ਸਮਾਂ ਭਲਾ, ਤੁਹਾਡਾ ਟਾਈਮ ਭਲਾ, ਤੁਹਾਡਾ ਜ਼ਿੰਦਗੀ ਦਾ ਪਲ ਪਲ ਭਲਾ ਹੋ ਜਾਂਦਾ ਜਦੋਂ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਸਵਾਓ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਚਾਰਨ ਕੀਤੇ ਹੋਏ ਸ੍ਰੀ ਮੁਖਵਾਕ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨੋ ਬਿਰਤੀਆਂ ਇਕਾਗਰ ਕਰੀਏ, ਹਿਰਦੇ ਦੀ ਇਕਾਗਰਤਾ ਵਾਸਤੇ, ਕਿਉਂਕਿ ਬੜੀ ਜ਼ਰੂਰੀ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇਹਨੂੰ ਇਕਾਗਰ ਕਰਨ ਵਾਸਤੇ ਬੜਾ ਜ਼ਰੂਰੀ ਹੈ ਕਿ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ, ਗੁਰੂ ਦੇ ਨਾਮ ਨੂੰ ਆਪਣੀ ਰਸਨਾ ਦੁਆਰਾ ਸਰਵਣ ਕਰਕੇ, ਕੰਨਾਂ ਰਸਨਾ ਦੁਆਰਾ ਉਚਾਰਨ ਕਰਕੇ, ਕੰਨਾਂ ਦੁਆਰਾ ਸਰਵਣ ਕਰਕੇ ਹਿਰਦੇ ਤੱਕ ਲਿਜਾਣਾ, ਕਿਉਂਕਿ ਹਿਰਦੇ ਦੀ ਇਕਾਗਰਤਾ ਬੜੀ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਸਰੀਰ ਸਾਡਾ ਕਿਤੇ ਬੈਠਾ ਹੁੰਦਾ, ਮਨ ਦਸਾਂ ਦਿਸ਼ਾਵਾਂ ਵਿੱਚ ਭਟਕ ਰਿਹਾ ਹੁੰਦਾ। ਇਸ ਕਰਕੇ ਵਾਰ ਵਾਰ ਗੁਰੂ ਦੇ ਪਿਆਰਿਆਂ ਵੱਲੋਂ ਕਿਹਾ ਜਾਂਦਾ ਕਿ ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ, ਕਿਉਂਕਿ ਜਿੱਥੇ ਹਿਰਦੇ ਦੀ ਇਕਾਗਰਤਾ ਚਾਹੀਦੀ ਉੱਥੇ ਰਸਨਾ ਦੀ ਪਵਿੱਤਰਤਾ ਵੀ ਚਾਹੀਦੀ ਹੈ। ਉਹ ਪਵਿੱਤਰ ਕਿਵੇਂ ਹੋਵੇਗੀ? ਸਾਹਿਬ ਜੀ ਕਹਿੰਦੇ ਨਾਮ ਜਪਤ ਗੋਬਿੰਦ ਕਾ ਸੁੱਚੀ ਪਈ ਰਸਨਾ। ਇਹ ਸੁੱਚੀ ਕਿਉਂ ਕਰਨੀ? ਕਿਉਂਕਿ ਝੂਠ ਬੋਲ ਬੋਲ ਕੇ, ਨਿੰਦਿਆ ਚੁਗਲੀ ਕਰ ਕਰਕੇ ਇਹ ਰਸਨਾ ਮੈਲੀ ਹੋਈ ਹੈ, ਇਹਨੂੰ ਸੁੱਚਿਆ ਕਰਨਾ ਹੈ। ਤੇ ਸੁੱਚਿਆ ਕਰਨ ਵਾਸਤੇ ਕਿਹੜਾ ਯਤਨ ਹੈ? ਸਾਰੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਜਿਸ ਕੋ ਬਿਸਰਾ ਪ੍ਰਾਨ ਪਤ ਦਾਤਾ, ਸੋਈ ਗਨਹੋ ਅਭਾਗਾ।
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਧੰਨ ਗੁਰੂ ਅਰਜਨ ਦੇਵ ਗਰੀਬ ਨਿਵਾਸ ਸਤਿਗੁਰ ਜੀ, ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਸਾਨੂੰ ਕਲਯੁਗੀ ਜੀਵਾਂ ਨੂੰ ਸੇਧ ਬਖਸ਼ਦੇ ਨੇ, ਸਮਤ ਬਖਸ਼ਦੇ ਨੇ, ਇੱਕ ਰਸਤਾ ਦੱਸਦੇ ਨੇ। ਸਤਿਗੁਰੂ ਅਧਿਆਤਮਕ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ ਕਿ ਭਾਈ ਜਿਸ ਕੋ, ਜਿਸ ਦੇ ਅਰਥ ਨੇ ਜਿਸ ਜਿਸ ਨੂੰ, ਇੱਕ ਜਾਣੇ ਨੂੰ ਨਹੀਂ, ਜਿਸ ਜਿਸ ਨੂੰ ਵੀ ਵਾਹਿਗੁਰੂ ਪਰਮਾਤਮਾ ਦਾ, ਪ੍ਰਾਣਾਂ ਦਾ ਪਤੀ ਵਾਹਿਗੁਰੂ ਪਰਮਾਤਮਾ ਉਹ ਵਿਸਰ ਜਾਂਦਾ। ਪ੍ਰਾਣਾਂ ਦਾ ਪਤੀ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ, ਉਹ ਸਾਡੇ ਪ੍ਰਾਣਾਂ ਦਾ ਪਤੀ ਹੈ, ਮਾਲਕ ਹੈ। ਜਿਵੇਂ ਦੁਨਿਆਵੀ ਔਰਤ ਦਾ ਪਤੀ ਦੁਨਿਆਵੀ ਪਤੀ ਹੁੰਦਾ, ਉਹਦੀ ਆਗਿਆ ਵਿੱਚ ਰਹਿੰਦੀ ਹੈ, ਉਹਦੇ ਹੁਕਮ ਵਿੱਚ ਰਹਿੰਦੀ ਹੈ, ਉਹਦੇ ਦੁਨਿਆਵੀ ਪਤਨੀ ਦਾ ਪਤੀ ਦੁਨਿਆਵੀ ਪਤੀ ਹੈ, ਉਹ ਆਪਣੇ ਪਤੀ ਦੀ ਆਗਿਆ ਵਿੱਚ ਰਹਿੰਦੀ ਤੇ ਸੁੱਖ ਪਾਉਂਦੀ ਹੈ। ਉਹਦਾ ਪਤੀ ਉਹਦਾ ਹਰ ਸਮੇਂ ਦੁੱਖ ਸੁੱਖ ਦਾ ਖਿਆਲ ਰੱਖਦਾ। ਇਸੇ ਤਰ੍ਹਾਂ ਸਾਡੇ ਪ੍ਰਾਣਾਂ ਦਾ ਪਤੀ ਪ੍ਰਾਣਪਤ, ਪ੍ਰਾਣਪਤ ਦੇ ਅਰਥ ਨੇ ਪ੍ਰਾਣਾਂ ਦਾ ਮਾਲਕ। ਮਾਲਕ ਉਹਨੂੰ ਇਸ ਕਰਕੇ ਕਿਹਾ ਜਾਂਦਾ ਕਿ ਉਹਦਾ ਜਦੋਂ ਦਿਲ ਚਾਹੇ ਸਾਡੇ ਪ੍ਰਾਣ ਹਰ ਸਕਦਾ, ਉਹ ਜਦੋਂ ਜੀ ਚਾਹੇ ਆਪਣੀ ਦਿੱਤੀ ਹੋਈ ਵਸਤੂ ਖੋ ਸਕਦਾ, ਉਹ ਜਦੋਂ ਦਿਲ ਕਰੇ
ਉਹ ਸਾਡੇ ਪ੍ਰਾਣਾ ਦਾ, ਕਿਉਂਕਿ ਮਾਲਕ ਜੂ ਹੋਇਆ, ਅਸੀਂ ਆਪਣੇ ਪ੍ਰਾਣਾ ਦੇ ਪਤੀ ਸਮਝ ਬੈਠੇ ਹਾਂ ਕਬਰਾਂ ਨੂੰ, ਪ੍ਰਾਣਾ ਦੇ ਪਤੀ ਸਮਝ ਬੈਠੇ ਹਾਂ ਦੇਹਧਾਰੀ ਡੰਮੀ ਗੁਰੂਆਂ ਨੂੰ, ਪਰ ਵਾਸਤਵ ਦੇ ਵਿੱਚ ਪ੍ਰਾਣਾ ਦਾ ਪਤੀ ਇੱਕੋ ਹੀ ਹੈ, ਉਹ ਹੈ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹਨੂੰ ਉਹ ਵਿਸਰ ਜਾਂਦਾ ਹੈ, ਸੋਈ ਗਨੋ, ਗਨੋ ਦੇ ਅਰਥ ਨੇ ਜਾਣਨਾ ਕਰੋ, ਉਹ ਬਦਕਿਸਮਤ ਉਸਨੂੰ ਜਾਣਨਾ ਕਰੋ, ਅਭਾਗਾ ਦੇ ਅਰਥ ਨੇ ਬਦਕਿਸਮਤ, ਉਹਨੂੰ ਬਦਕਿਸਮਤ ਜਾਣਨਾ ਕਰੋ, ਉਹਨੂੰ ਅਭਾਗਾ ਜਾਣਨਾ ਕਰੋ। ਅਭਾਗਾ ਦੋ ਸ਼ਬਦ ਨੇ, ਇੱਕ ਅਭਾਗਾ ਹੈ ਇੱਕ ਸੁਭਾਗਾ ਹੈ। ਅਭਾਗਾ ਜਾਣ, ਸੁਭਾਗਾ ਕਿਹੜਾ ਹੈ? ਜਿਹਨੂੰ ਹਰ ਵਕਤ ਵਾਹਿਗੁਰੂ ਪਰਮਾਤਮਾ ਚੇਤੇ ਵਿੱਚ ਰਹਿੰਦਾ ਹੈ, ਜਿਹਨੂੰ ਪ੍ਰਾਣਾ ਦਾ ਮਾਲਕ ਹਰ ਸਮੇਂ ਹਰ ਦਮ ਯਾਦ ਰਹਿੰਦਾ ਹੈ, ਜਿਹੜਾ ਇੱਕ ਖਿੰਨ ਵੀ ਆਪਣੇ ਪ੍ਰਾਣਾ ਦੇ ਪਤੀ ਨੂੰ ਵਿਸਾਰਦਾ ਨਹੀਂ। ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਦਾਤਾ ਵੀ ਹੈ ਉਹ, ਦਾਤਾ ਦੇਣ ਵਾਲਾ ਹੈ ਉਹ। ਚਾਰ ਪਦਾਰਥ ਜਿਹੜੇ ਨੇ, ਧਰਮ ਅਰਥ ਤੇ ਕਾਮ ਤੇ ਮੋਖ, ਉਹਨਾਂ ਦਾ ਦਾਤਾ ਹੈ ਉਹ, ਉਹਨਾਂ ਦਾ ਦਾਤਾ ਦੇਣ ਵਾਲਾ ਦਾਤਾ, ਪ੍ਰਾਣਾ ਦਾ ਪਤੀ, ਜਿਸ ਜਿਸ ਨੂੰ ਵੀ ਵਿਸਰ ਜਾਵੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਬਦਕਿਸਮਤ ਹੈ। ਤੇ ਆਪਣੇ ਅੰਦਰ ਆਪਾਂ ਝਾਤੀ ਮਾਰੀਏ ਵਚਨ ਸੁਣ ਕੇ ਕਿ ਅਸੀਂ ਬਦਕਿਸਮਤ ਤਾਂ ਨਹੀਂ, ਸਾਨੂੰ ਸਾਡਾ ਪ੍ਰਾਣਾ ਦਾ ਪਤੀ ਵਿਸਰਿਆ ਤਾਂ ਨਹੀਂ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਜਿਸ ਚਿੱਤੇ ਆਏ ਮਹਾਂ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਜਿਹਨੂੰ ਵਾਹਿਗੁਰੂ ਪਰਮਾਤਮਾ ਚਿੱਤ ਵਿੱਚ ਆਉਂਦਾ ਹੈ, ਯਾਦ ਆਉਂਦਾ ਹੈ, ਉਹਦੇ ਅੰਦਰ ਮਹਾਂ ਆਨੰਦ ਬਣ ਜਾਂਦਾ ਹੈ, ਆਨੰਦਾਂ ਦਾ ਦਰਿਆ ਠਾਠਾ ਮਾਰਨ ਲੱਗ ਪੈਂਦਾ ਹੈ। ਤੇ ਜਿਸ ਵਾਹਿਗੁਰੂ ਪਰਮਾਤਮਾ ਜਿਸ ਨੂੰ ਵਿਸਰ ਜਾਵੇ, ਮਹਾਰਾਜ ਕਹਿੰਦੇ ਉਹ ਮਰਿਆਂ ਦੇ ਸਮਾਨ ਹੈ, ਉਹ ਤਾਂ ਸਮਝੋ ਕਿ ਤੁਰੀ ਫਿਰਦੀ ਇੱਕ ਲਾਸ਼ ਹੀ ਤੁਰੀ ਫਿਰਦੀ ਹੈ, ਜਿਵੇਂ ਸਵਾਸਾਂ ਤੋਂ ਬਿਨਾਂ, ਸਾਸ ਬਿਨਾਂ ਕਤ ਦੇਹਰੀ ਕਤ ਸੋਭਾ ਪਾਵੇ, ਸਵਾਸਾਂ ਤੋਂ ਬਿਨਾਂ ਦੇਹ ਜਿਵੇਂ ਸੋਭਾ ਨਹੀਂ ਪਾਉਂਦੀ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਸ ਵਿਸਰੈ ਸੋ ਮਰ ਜਾਏ, ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ। ਵਾਹਿਗੁਰੂ ਪਰਮਾਤਮਾ ਜਿਹਦੇ ਉੱਪਰ ਤੂੰ ਦਿਆਲ ਹੋ ਜਾਵੇ, ਦਇਆ ਆਲ ਆਲ ਦੇ ਅਰਥ ਨੇ ਘਰ, ਦਇਆ ਦਾ ਘਰ, ਦਿਆਲੂ ਸਤਿਗੁਰੂ ਜੀ ਦੇ ਜਿਹਦੇ ਉੱਪਰ ਤੁਸੀਂ ਦਇਆ ਦਾ ਮਿਹਰ ਦਾ ਹੱਥ ਰੱਖ ਦੇਵੋ, ਉਹ ਮਹਾਰਾਜ ਸੱਚੇ ਪਾਤਸ਼ਾਹ ਮਹਾਂ ਆਨੰਦ ਪ੍ਰਾਪਤ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸਤਿਗੁਰੂ ਜੀ ਕਹਿੰਦੇ ਨੇ ਉਹ ਅਭਾਗਾ ਹੈ, ਉਹ ਬਦਕਿਸਮਤ ਹੈ। ਬਦਕਿਸਮਤ ਕਿਵੇਂ ਹੈ? ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਹੋਵੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਸ ਪਾਤਸ਼ਾਹੀਆਂ ਜੁਗੋ ਜੁਗ ਅਟਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਗੁਰੂ ਹੋਵਣ, ਤੇ ਫਿਰ ਵੀ ਅਸੀਂ ਦੁਨੀਆਂ ਦੇ ਉੱਪਰ ਭਟਕਦੇ ਫਿਰੀਏ, ਕਦੀ ਕਿਸੇ ਦੇ ਪਿੱਛੇ ਲੱਗ ਜਾਈਏ, ਕਦੀ ਕਿਸੇ ਦੇ ਪਿੱਛੇ ਲੱਗ ਜਾਈਏ, ਇਹਦੇ ਨਾਲੋਂ ਮੈਂ ਸਮਝਦਾ ਹਾਂ ਕਿ ਬਦਕਿਸਮਤੀ ਵਾਲੀ ਗੱਲ ਹੋਰ ਕੋਈ ਨਹੀਂ। ਕਿਉਂਕਿ ਸਾਹਮਣੇ ਗੁਰੂ ਹੋਵੇ, ਦੀਨ ਦੁਨੀਆਂ ਦੇ ਮਾਲਕ ਬਖਸ਼ਿਸ਼ਾਂ ਦੇ ਭੰਡਾਰੇ ਖੋਲ੍ਹ ਕੇ ਬੈਠੇ ਹੋਣ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਤੇ ਗੁਰੂ ਰਾਮਦਾਸ ਜੀ ਦਾ ਦਰ ਛੱਡ ਕੇ ਜਦੋਂ ਅਸੀਂ ਦਰ ਦਰ ਤੇ ਭਟਕਦੇ ਫਿਰੀਏ, ਤੇ ਸਾਡੇ ਨਾਲੋਂ ਵੱਡਾ ਬਦਕਿਸਮਤ ਦੁਨੀਆਂ ਤੇ ਕੋਈ ਨਹੀਂ। ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਝੌਰ ਜੀ ਦੀ ਮੈਂ ਇੱਕ ਦਿਨ ਟੇਪ ਸੁਣ ਰਿਹਾ ਸੀ, ਉਹ ਕਹਿੰਦੇ ਸਤਯੁਗ ਦੇ ਵਿੱਚ ਬੇੜੀ ਹੋਰ ਸੀ ਤੇ ਮਲਾਹ ਹੋਰ ਸੀ, ਸਮਾਂ ਦੁਆਪਰ ਦਾ ਤ੍ਰੇਤੇ ਦਾ ਆਇਆ, ਤ੍ਰੇਤੇ ਦੇ ਵਿੱਚ ਹੋਰ ਬੇੜੀ ਹੋਰ ਮਲਾਹ, ਦੁਆਪਰ ਦੇ ਵਿੱਚ ਹੋਰ ਬੇੜੀ ਹੋਰ ਮਲਾਹ, ਤੇ ਕਲਯੁਗ ਦੇ ਵਿੱਚ ਮਲਾਹ ਕੌਣ ਹੈ, ਬੇੜੀ ਕਿਹੜੀ ਹੈ, ਜਹਾਜ਼ ਕਿਹੜਾ ਹੈ? ਵਾਹਿਗੁਰੂ ਨਾਮ ਜਹਾਜ਼ ਹੈ, ਤੇ ਮਲਾਹ ਕੌਣ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਭੱਟ ਕਹਿੰਦੇ ਨੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਹਤਰ। ਉਹਨਾਂ ਨੇ ਭੱਟਾਂ ਦੇ ਸਵਈਆਂ ਦੇ ਸ਼ਬਦ ਦੀ ਵਿਚਾਰ ਦੇ ਵਿੱਚ ਬਚਨ ਕਹਿ ਕਿ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ। ਤ੍ਰੇਤੇ ਦੇ ਵਿੱਚ ਭਗਵਾਨ ਰਾਮ ਚੰਦਰ ਦਾ ਯੁੱਗ ਸੀ, ਉਹਨਾਂ ਲੋਕਾਂ ਦਾ ਭਲਾ ਹੋਇਆ ਜਿਹੜੇ ਰਾਮ ਜੀ ਦੇ ਉਪਾਸ਼ਕ ਬਣੇ। ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, दुआपर कृष्ण मुरार दुआपर दे विच समा सी कृष्ण भगवान जी दा उन्हें लोकां दा भला होया ओ लोक पार पए जेड़े कृष्ण जी दे उपाशक बने दुआपर कृष्ण मुरार कंस कृतार्थ कियो फिर कहिंदे कलयुग प्रमाण नानक गुर अंगद अमर कहायो समा कलयुग दा है भाई हुण ओ बेड़ा केड़ा है बेड़ा है गुरु दा बेड़ा है जहाज है बेड़ा ही नहीं महाराज जी ने जहाज बना दिता जेड़ा जेड़ा भी गुरु दे चरणा ना लग जाएगा भव सागर तो पार हो जाएगा जेड़ी बेड़ी दी वारी होवे ना पत्तल ते उन्हां समयां दे विच उस बेड़ी विच बहन वाला पार हुंदा सी ते जिस बेड़ी दी वारी लंघ चुकी हुंदी सी जां जेड़ी बेड़ी दी वारी अजे आई नहीं सी हुंदी उस बेड़ी विच बहन वाला उत्थे रहिंदा सी जेड़े जिस बेड़ी दी वारी हुंदी सी उहदे विच बहन वाले पार हो जांदे सन हुण है धन गुरु नानक साहिब पातशाह जी दा समां कलयुग दे मालक कलयुग दे जीवां दे तारन वाले दसां पातशाहियां दी जोत धन श्री गुरु ग्रंथ साहिब पातशाह जी दा जे असीं धन श्री गुरु ग्रंथ साहिब महाराज सच्चे पातशाह जिन्हां दे बाबत महाराज कहिंदे आप नारायण कला तार जग में परवरियो जिन्हां दे बाबत महाराज जी ने बचन कहे ने भट्टा ने पावन बाणी अंदर गुरु अमरदास जी दे शब्द मिलदे ने वाहो वाहो बाणी निरंकार है फिर ऐसे गुरु दा दर छड के भटकीए ते असीं वी तां बदकिस्मत ही आ ना प्यार नाल आखो सतनाम श्री वाहे सतगुरु जी कहिंदे उहनूं अभागा बदकिस्मत जानणा करो जिन्हों अपने प्राणा दा पति भुल गया
चरण कमल जाका मन रागे अमर सरोवर पागा
पहली पंक्ति विच महाराज जी ने इशारा किया है जिन्हों वाहेगुरु परमात्मा भुल जांदा है प्राणा दा पति विसर जांदा है मैं हर वारी बेनती करदा गुरु अगे पल्ला पा के गल विच पल्ला पा के जोदड़ी की करनी है कि सतगुरु विसर नाही दातार अपना नाम देहो महाराज मैनू विसारो ना सतगुरु सच्चे पातशाह सानू दूर ना करो क्योंकि तुहाडी बाणी ये कहिंदी है कि कत्तक कर्म कमावणे दोष न काहू जोग परमेश्वर ते भुल्या व्यापन सभे रोग वे मुख होए राम ते लगन जन्म वजोग वजोग दे अर्थ में विछोड़ा जन्म जन्म का विछोड़ा पै जांदा इस करके सच्चे पातशाह सानू दूर ना करो आपदे चरणा तो आपदे चरणा विच जोड़ के रखो दूसरी पंक्ति अंदर महाराज सच्चे पातशाह पहली पंक्ति अंदर बदकिस्मत कहिंदे ने जिन्हों प्राणा का पति विसर जांदा है दूसरे पासे महाराज इशारा करदे ने उन्हां गुरमुखां वल जिन्हां दा वाहेगुरु परमात्मा दे चरण कमलां दे प्रेम दे विच मन भिज गया चरण कमल जाका मन रागियो रागियो दे अर्थ ने लग जाना रंगिया जाना कुदरती धन गुरु अमरदास सच्चे पातशाह जी दे 450 साल ज्योति जोत मनाउण दा दिहाड़ा आपां शताब्दी मना रहे हां ते नाल ही धन गुरु रामदास पातशाह जी दा 450 साल गुरतक दी दिवस है ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਜੀਵਨ ਵੱਲ ਪੜਦੇ ਆ ਕਿਉਂਕਿ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਦੂਰਾਂ ਦੁਰਾਡਿਆਂ ਤੋਂ ਪਾਵਨ ਸ਼ਤਾਬਦੀ ਦੇ ਉੱਪਰ ਸਿੱਖ ਸੰਗਤਾਂ ਨਗਰ ਕੀਰਤਨਾਂ ਦੇ ਰੂਪ ਵਿੱਚ ਸ਼ਬਦ ਚੌਂਕੀਆਂ ਦੇ ਰੂਪ ਵਿੱਚ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆ ਰਹੀਆਂ ਨੇ ਕਦੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ ਇਤਿਹਾਸ ਜਦੋਂ ਪੜਦੇ ਆ ਸਤਿਗੁਰ ਸੱਚੇ ਪਾਤਸ਼ਾਹ ਟੁੱਟੇ ਹੋਏ ਸਨ गुरु अमरदास सच्चे पातशाह कर्म कांडा दे विच लगे हुए सन जदों दो गुरु साहिबान ऐसे ने जिन्हां दे पावन जीवन जदों आपां पढ़दे आ धन गुरु अंगद देव महाराज सच्चे पातशाह जिहड़े पहला ज्वाला जी जाया करदे सन धन गुरु अमरदास सच्चे पातशाह जदों अजे गुरु नहीं सी बने असी अमरदास कला नहीं कह सकते साडी जुबान इजाजत नहीं देंदी कि असी गुरु अमरदास सच्चे पातशाह जी का नाम सत्कार दे नाल ना लईए उदो लोग अमरू भी कहिंदे सन बाबा अमरदास जी भी कह सकते हैं पर असी सत्कार दे नाल धन गुरु अमरदास पातशाह जी दे बाबत आपां विचार करदे हां भट्ट कहिंदे ने किसे जंतर दे नाल कहिंदे सूरज दीआं किरणां दी गिणती कीती जा सकदी है संभव है हो सकदा है गंगा दीआं लहरां दी गिणती कीती जा सकदी है अंदाजा लाया जा सकता है। भट्ट पल जी कहिंदे ने समुंदर की गहराई किसी यंत्र दे नाल नापी जा सकती है, पर जे कोई कवे कि गुरु अमरदास जी दे गुणा का अंत पाया जा सकता, कहिंदे नहीं मन्या जा सकता, यह नामुमकिन है। वो कहिंदे कन्हर बूंद बसो रोमावल कुसुम बसंत गणंत नावे। मेरे विद्या गुरु ने मैनू समझाया, मैं भी पहला गणंत ना पढ़ता सी, पर मेरे विद्या गुरु ने मैनू झिड़किया, कह लगे तू गणंत ना क्यों पढ़ता है, गणंतन है। कन्हर बूंद बसो रोमावल कुसुम बसंत गणंतन आवे, गिणिया जा सकदिया ने। कहिंदे बसंत रुत विच खिड़े हुए फुलां दी गिणती कीती जा सकती है, आसमान तो पैण वालियां किरणां दी बूंदां दी गिणती कीती जा सकती है। रावसस किरण उधर सागर को गंग तरंग अंत को पावे, कोई पा सकदा है। चंद्रमा ते सूरज दी किरणां दी कहिंदी कोई अंत पा सकदा है, वैसे तो संभव है, गिणिया नहीं जा सकदियां, पर कहिंदे कोई दुनिया ते ऐसा यंत्र होवे जिदे नाल किरणा कोई आखे मैं गिण लिया ने ते मन लियो। रुद्र ध्यान ज्ञान सतगुर के कव जल पल उन्हें जो गावे, ते पता की कहिंदे पत पल जी कहिंदे भले अमरदास गुण ते, भले अमरदास गुण ते, अमर जे गुरु अमरदास जी दी खुशियां लैनिया ने वह दर वेखो किड्डा वड्डा है। जिथों गुरु रामदास जी नवाजे गए, जिथों पंचम पातशाह शहीदां दे सरताज गुरु अर्जन देव महाराज बाणी का बोहित का वर लैके आए, अनेकां वर लैके आए, वह दर किड्डा वड्डा होएगा। पढ़िए प्यार नाल, भले अमरदास गुण तेरे, भले अमरदास गुण तेरे, अमर तेरी उपमा तोहे बन आवे, तेरी उपमा तोहे बन आवे, उपमा उपमा तोहे बन आवे, तेरी उपमा तोहे बन आवे, उपमा कर्म कांड करदे हुए 22 साल गंगा की यात्रा की, स्नान किया तीर्थां दा, क्योंकि सनातन धर्म का बड़ा प्रभाव सी। पर एक दिन ऐसा समा आया जदों हिरदे ते गहरी चोट वजी। एक ब्रह्मचारी ने कह दिता, जदों उन पानी पियाया ने कहा कि मैं पानी पीना है, पानी का कौला लिया के पियाया कि उहदे नाल सुभाविक प्यार पै गया सी, भी गंगा की यात्रा ते जांदा सी। कह दिता तुहाडा गुरु कौन है, तुहाडा सुभाव बड़ा वधिया है, तुहाडे नेक गुण बड़े शुभ गुण तुहाडे विच ने, तुहाडा गुरु कौन है, ब्रह्मचारी ने कह दिता। ते बाबा अमरदास जी ने कहा, अजे भाल विच आया खो प्यार नाल सतनाम श्री वाहे, हजे मिलिया नहीं गुरु। उन्हें पानी का छन्ना रख दिता, कौला रख दिता, कहन लगा निगुरे के हाथ का अन्न जल ग्रहण करना, निगुरे के हाथ का दान, निगुरे का हाथ का पानी, निगुरे का संग, कहिंदे मेरा जप तप सब गया। इना कह के ब्रह्मचारी तो चला गया, पर गुरु अमरदास पातशाह बेचैन हो गए, हुण नहीं गए यात्रा ते, है मैं निगुरा हां, घर विच बैठ गए, किसी नाल कोई वचन नहीं करदे। एक दिन अमृत वेला सी, कन्ना विच बड़ी मिठी आवाज पई, बाणी पढ़न वाला गुरमुख प्यारा जां भैण शुद्ध बाणी पढ़न वाली होवे, शुद्ध बाणी पढ़न वाला गुरु दा प्यारा होवे, ते कंठ रसीला होवे, रसीला होवे, रस भरिया होवे, ते गुरमुख प्यारे हो, फिर सुन वाले दा भला हो जांदा है। फिर कंठ सुरीले दे नाल कन्ना दे विच सुरीली बाणी दी मिठी आवाज पई, करनी कागद मन मसवाणी, के करनी कागद है, मन जेड़ी स्याही है, बुरा भला दो लेख पे। ए शब्द है मारू राग दा धन गुरु नानक साहब जी दा। स्याही कहिंदे मन दी स्याही है करनी दा कागद है ते उपर मारे चंगे बुरा भला दो लेख पे बारे चंगे लेख लिखे जांदे ने। ज्यो ज्यो किरत चलाए त्यो चलिए तौ गुण नाही अंत हरे चित चेत सकी नहीं बावरिया। हुण जदों बाणी सुनदे गए ना बाबा अमरदास जी कहिंदे तां अवस्था मेरी है मेरी हालत भी इस शब्द विच जो बयान किया जा रहा है चित चेत सकी नहीं बावरिया हर बिसरत तेरे गुण गलिया जाली रहन जाल दिन हुआ जेती घड़ी फाही तेती रस रस चोग चुगे नित फस छूटस मूड़े कवन गुणी काया आरण। कहिंदे काया जिहड़ी आरण दी न्याई है आरण दी जिहदे उपर लोहार लोहे दी कारत करदा है मन विच लोहा। कहिंदे मन लोहे दी न्याई है पंच अगन काम क्रोध लो मोह अहंकार दी अग जल रही है तित लाग रही। हुण कोयले भी तां चाहीदे ने ना अग बलण वास्ते कोयले पाप पड़े तिस उपर मन जलिया सन्नी चिंत पई। कहिंदे मन जल रहा चित चिंत रूपी जिहड़ा चित रूपी उह सन्नी है उह लोहे नूं जिहड़ा इधर उधर करदा है। कहिंदे भया मनूर कंचन फिर होवै जे गुर मिले तनेहा एक नाम अमृत देवै तौ नानक त्रिष्टस देह। आखो प्यार नाल सतनाम। एक गुरमुख प्यारे का मैनू फोन आया दिल्ली तो मैनू कहन लगा हर वारी कथा दे विच तुसी वाहेगुरु जरूर कहिंदे हो कहो सतनाम वाहेगुरु फिर आखो सतनाम। मैं कहना कोई गुनाह है सतनाम वाहेगुरु कहना वो कटाक्ष कर रहा सी। कोई रहो विचार कह दिंदा है कोई अथवा कह दिंदा है ते जे रहो विचार ते अथवा दी जगह कह दिए कि कहो सतनाम श्री वाहे भला ही है ना मेरा ते तुहाडा। अब्बड़ वाहे उठे पलंग तो उस पासे वल नूं चल पै जिधरों मिठी आवाज आ रही सी की वेखिया के बीबी अमरो दुध रिड़क रही है। आखो प्यार नाल सतनाम श्री वाहे। आसरा लैके खड़ गए ते बीबी अमरो वजद विच आके शब्द पढ़ रही सी ते जदों उपरों मधाणी चुकी ना ते सुभाविक मूंह तो निकलिया कि मक्खण आ गया ते बाबा अमरदास जी दे मूंह नूं निकल गया कि हां धीए मक्खण आ गया। आखो प्यार नाल सतनाम श्री फिर आखो सतनाम धीए मक्खण आ गया। उठी एकदम चरना ते मथा टेक के कहन लगी पिता जी अंदर आ जाओ। कहन लगे धीए 22 साल हो चले ने मैनू बाहर तुरे फिरदे नूं कोई अंदर वारन वाला अजे तक मिलिया ही नहीं मैनू 22 साल हो चले ने बाहर भटकदे नूं कोई अंदर वारन वाला अज तक नहीं मैनू मिलिया धीए मेरी बांह फड़ ते मैनू उस गुरु दे कोल लै चल। लै गए फिर बीबी अमरो जी। आखो प्यार नाल सतनाम। असी तां इह जाणदे ना कि बीबी अमरो ने शब्द पढ़िया वेखो शब्द पहला गुरु अंगद देव महाराज ने सुनिया सी लहणा जी दे रूप विच भाई जोत जी दे कोलों। पहला गुरु दा शब्द सुनिया सी दर्शन बाद विच होए सन। एदां बाबा अमरदास जी ने बीबी अमरी अमरो दी रसना तो शब्द सुनिया ते दर्शन बाद विच होए। आखो प्यार नाल सतनाम श्री वाहेगुरु। पहला तिसकी सोए सुनी मन हरिया ओदी सोए ओदी आवाज सुनी ओदे गुरु दे गुणा नूं जाणिया फिर गुरु दे दर्शना नूं चले। बीबी अमरो ने उस जिस घर विच व्याही गई सी ना बीबी अमरो गुरु अमरदास जी दा परिवार सी किंदरा बाबा अमरदास जी नूं ही गुरु चरणा ने नहीं जोड़िया। उस धी दी रसना तो निकले हुए शब्दां ने जेड़े शब्द माता कीवी जी ने कंठ कराए सन वो सारे परिवार का ही भला कर दिता सारा परिवार ही सारा घर ही बागो बाग कर दिता है सारे घर की वाइब्रेशन ही बदल के रख दिती। किवें बाबा अमरदास जी चार भरा ने सब तो वड्डे बाबा अमरदास जी ने ਉਹਨਾਂ ਤੋਂ ਛੋਟੇ ਨੇ ਭਾਈ ਈਸ਼ਰਦਾਸ ਜੀ, ਕਿਉਂਕਿ ਜਾਣਨਾ ਬੜਾ ਜ਼ਰੂਰੀ ਹੈ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਦਿਹਾੜਾ ਆ ਰਿਹਾ। ਉਹਨਾਂ ਤੋਂ ਛੋਟੇ ਨੇ ਭਾਈ ਈਸ਼ਰਦਾਸ ਜੀ, ਤੇ ਭਾਈ ਈਸ਼ਰਦਾਸ ਜੀ ਦੇ ਸਪੁੱਤਰ ਕੌਣ ਨੇ? ਭਾਈ ਗੁਰਦਾਸ ਜੀ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਥੋੜੇ ਦਿਨ ਪਹਿਲਾਂ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ। ਸਿੱਖ ਕੌਮ ਦੇ ਮਹਾਨ ਲਿਖਾਰੀ ਹੋਣ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਮਿਲਿਆ। ਉਹ ਬਾਬਾ ਅਮਰਦਾਸ ਜੀ ਦੇ ਭਤੀਜੇ ਨੇ। ਬਾਬਾ ਈਸ਼ਰਦਾਸ ਜੀ ਤੋਂ ਛੋਟੇ ਨੇ ਭਾਈ ਖੇਮ ਰਾਏ ਜੀ, ਤੇ ਖੇਮ ਰਾਏ ਜੀ ਦੇ ਪੁੱਤਰ ਨੇ ਬਾਬਾ ਸਾਵਣ ਮੱਲ ਜੀ, ਜਿਨ੍ਹਾਂ ਨੂੰ ਪਹਾੜਾਂ ਦੇ ਵਿੱਚ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਭੇਜਿਆ। ਗੋਇੰਦਵਾਲ ਸਾਹਿਬ ਜਿੰਨੀ ਵੀ ਲੱਕੜ ਆਈ ਨਾ ਵਸੇਬੇ ਵਾਸਤੇ, ਨਗਰ ਵਸਾਉਣ ਵਾਸਤੇ, ਉਹ ਬਾਬਾ ਸਾਵਣ ਮੱਲ ਜੀ ਨੇ ਭੇਜੀ ਉੱਥੋਂ ਹਰੀਪੁਰ ਦੇ ਰਾਜੇ ਨੂੰ ਕਹਿ ਕੇ। ਚੌਥੇ ਨੇ ਭਾਈ ਮਾਣਕ ਚੰਦ ਜੀ, ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਦਾ ਸਪੁੱਤਰ ਹੈ ਭਾਈ ਜੱਸੂ, ਤੇ ਭਾਈ ਜੱਸੂ ਦੇ ਨਾਲ ਵਿਆਹੀ ਹੋਈ ਹੈ ਗੁਰੂ ਅੰਗਦ ਦੇਵ ਮਹਾਰਾਜ ਦੀ ਧੀ ਬੀਬੀ ਅਮਰੋ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਚਰਨਾਂ ਵਿੱਚ ਲੈ ਕੇ ਗਏ, ਏਡੀ ਵੱਡੀ ਬਖਸ਼ਿਸ਼ ਹੈ, ਇੱਕ ਧੀ ਨੂੰ ਬਾਣੀ ਕੰਠ ਕਰਾਉਣ ਦਾ ਕੀ ਲਾਭ ਹੈ? ਉਹ ਸਾਰੇ ਘਰ ਦੀ ਹੀ ਕਾਇਆ ਕਲਪ ਕੜਾ ਕਰਕੇ ਰੱਖ ਦਿੱਤੀ। ਫਿਰ ਬੇਨਤੀ ਕਰਾਂ, ਬਾਣੀ ਸ਼ੁੱਧ ਪੜਨ ਵਾਲਾ ਹੋਵੇ ਗੁਰਮੁਖ ਪਿਆਰਾ, ਤੇ ਕੰਠ ਸੁਰੀਲਾ ਹੋਵੇ, ਤੇ ਬਦੋ ਬਦੀ ਮਨ ਜਿਹੜਾ ਗੁਰੂ ਚਰਨਾਂ ਵਿੱਚ ਜੁੜ ਜਾਂਦਾ ਹੈ। ਕੰਠ ਵੀ ਸੁਰੀਲਾ ਚਾਹੀਦਾ ਹੈ, ਬਿਨ ਕੰਠੇ ਕੈਸੇ ਗਾਵਣ ਹਾਰੀ, ਜੇ ਕੰਠੀ ਨਾ ਹੋਵੇ ਤੇ ਗਾਇਆ ਕਿਵੇਂ ਜਾ ਸਕਦਾ? ਬਾਬਾ ਅਮਰਦਾਸ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਣੇ, ਗੁਰਤਾ ਗੱਦੀ ਦੇ ਮਾਲਕ ਬਣੇ, ਕਠਨ ਸੇਵਾ ਕਰਕੇ। ਜਿਸ ਸਮੇਂ ਦੇ ਵਿੱਚ ਆ ਕੇ ਲੋਕ ਨਿਰਾਸ਼ਾਵਾਦੀ ਹੋ ਜਾਂਦੇ ਨੇ ਕਿ ਅਸੀਂ ਤੇ ਬੁੱਢੇ ਹੋ ਗਏ ਜੀ, ਸਾਡੀ ਯਾਦਾਸ਼ਤ ਚਲੀ ਗਈ, ਹੁਣ ਕਿਹੜੀ ਸਾਨੂੰ ਤੇ ਰੋਟੀ ਖਾਧੀ ਯਾਦ ਨਹੀਂ ਰਹਿੰਦੀ, ਪਰ ਬਲਹਾਰ ਜਾਈਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੁਢਾਪੇ ਵੇਲੇ ਜਵਾਨੀ ਵਾਲੇ ਕਾਰਜ ਕੀਤੇ। ਕਈ ਤੇ ਜਵਾਨੀ ਦੇ ਵਿੱਚ ਹੀ ਬੁੱਢੇ ਹੋ ਜਾਂਦੇ ਨੇ, ਕਈ ਦੇ ਜਵਾਨੀ ਦੇ ਵਿੱਚ ਚੜ੍ਹਦੀ ਜਵਾਨੀ ਵਿੱਚ ਹੀ ਕੰਮ ਬੁੱਢਿਆਂ ਵਾਲੇ ਕਰਦੇ ਨੇ। ਬੁਢਾਪੇ ਦੇ ਵਿੱਚ ਕਾਰਜ ਜਵਾਨੀ ਵਾਲੇ ਕੀਤੇ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਕਿ ਗੁਰਮੁਖ ਬੁੱਢੇ ਕਦੇ ਨਹੀਂ। ਐਵੇਂ ਨਾ ਨਿਰਾਸ਼ਾਵਾਦੀ ਹੋਇਆ ਕਰੋ ਕਿ ਸਾਡੀ ਉਮਰ 70-72 ਹੋ ਗਈ, ਹੁਣ ਅਸੀਂ ਕੀ ਕਰ ਸਕਦੇ ਹਾਂ? ਸ੍ਰੀ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਮਹਾਰਾਜ ਜੀ ਨੇ ਉਚਾਰੀਆਂ, ਗੁਰਤਾ ਗੱਦੀ ਦੇ ਮਾਲਕ ਬਣੇ। ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਮੈਂ ਸਾਂਝਾ ਕਰਕੇ ਜਾਣਾ ਚਾਹੁੰਦਾ। ਅਕਬਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਸੀ। ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ ਨਾ, ਤੇ ਗੋਇੰਦਵਾਲ ਸਾਹਿਬ ਚਲੇ ਗਏ ਗੁਰੂ ਅੰਗਦ ਸਾਹਿਬ ਜੀ ਦਾ ਹੁਕਮ ਪਾ ਕੇ। ਜਦੋਂ ਮਹਾਰਾਜ ਨੇ ਉੱਥੋਂ ਦੇ ਲੋਕਾਂ ਦੀ ਹਾਲਤ ਵੇਖੀ, ਜਾਤ ਪਾਤ ਦੇ ਇੰਨੇ ਹੰਕਾਰ ਸੀ ਜਾਤ ਪਾਤ ਦਾ ਲੋਕਾਂ ਨੂੰ ਉੱਚੀ ਕੁਲ ਦਾ, ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਰਚਨਾ ਕੀਤੀ ਕਿ ਇੱਥੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਕੋਈ ਵੀ ਆ ਕੇ ਇੱਥੇ ਇਸ਼ਨਾਨ ਕਰ ਸਕਦਾ, ਉਹਨੂੰ ਬੌਲੀ ਵਿੱਚ ਹੀ ਇਸ਼ਨਾਨ ਕਰਨਾ ਪਵੇਗਾ, ਉਹਨੂੰ ਬੌਲੀ ਦੇ ਵਿੱਚ ਹੀ ਇਸ਼ਨਾਨ ਕਰਨਾ ਪਵੇਗਾ। ਤੇ ਰਿਪੋਰਟਾਂ ਤਾਂ ਅਕਬਰ ਪਾਤਸ਼ਾਹ ਕੋਲ ਪਹੁੰਚੀਆਂ ਸਨ, ਈਰਖਾਲੂ ਜਿਹੜੇ ਲੋਕ ਸਨ। ਅਕਬਰ ਪਾਤਸ਼ਾਹ ਨੇ ਆਖਿਆ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ, ਆਣ ਕੇ ਸਪਸ਼ਟੀਕਰਨ ਦਿਓ। ਬਾਬਾ ਜੇਠਾ ਜੀ ਨੂੰ ਭੇਜਿਆ, ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ ਨੂੰ ਭੇਜਿਆ, ਜਾ ਕੇ ਉਹਨਾਂ ਦੀ ਨਿਸ਼ਾ ਕਰਾਈ, ਸਪਸ਼ਟੀਕਰਨ ਦਿੱਤਾ, ਤੇ ਅਕਬਰ ਭਾਵਨਾ ਦੇ ਵਿੱਚ ਭਿੱਜਾ ਹੋਇਆ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ। ਤੇ ਮਹਾਰਾਜ ਜੀ ਨੂੰ ਆਖਿਆ ਪਾਤਸ਼ਾਹ, ਫਿਰ ਇਹ ਨਹੀਂ ਕਿ ਦੁਨੀਆਂ ਦਾ ਪਾਤਸ਼ਾਹ ਆਇਆ ਤੇ ਉਹਦੇ ਵਾਸਤੇ ਕੋਈ ਖਾਸ ਉਚੇਚੇ ਪ੍ਰਬੰਧ ਕੀਤੇ ਜਾਣ, ਨਹੀਂ। ਮਹਾਰਾਜ ਨੇ ਆਖਿਆ ਪਹਿਲਾਂ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ ਗਿਆ, ਪਹਿਲੇ ਪੰਗਤ ਪਾਛੇ ਸੰਗਤ, ਪ੍ਰਵਾਹ ਵੀ ਕੀਤੀ। ਹਿਮਾਯੂ ਵੀ ਚੜ ਕੇ ਆਇਆ ਸੀ ਗੁਰੂ ਅੰਗਦ ਸਾਹਿਬ ਜੀ ਦੇ, ਯਾਦ ਰੱਖਿਓ। ਬਹੁਤੇ ਧਰਮ ਜਿਹੜੇ ਨੇ ਉਹ ਰਾਜਨੀਤੀ ਲੋਕਾਂ ਦੀ ਛਤਰੀ ਦੇ ਹੇਠ ਪਲਦੇ ਨੇ, ਪਰ ਗੁਰੂ ਨਾਨਕ ਦਾ ਘਰ ਇੱਕੋ ਇੱਕ ਘਰ ਹੈ ਜਿਹਦੇ ਜਿਹੜਾ ਕਿਸੇ ਰਾਜਨੀਤੀ ਪਾਰਟੀ ਦੀ ਛਤਰੀ ਹੇਠ ਨਹੀਂ ਚੱਲਦਾ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਸਾਰੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪੈਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਜਗੀਰ ਲਾਉਣੀ ਚਾਹੁੰਦਾ। ਮਹਾਰਾਜ ਕਹਿਣ ਲੱਗੇ, ਜਗੀਰ ਦੇ ਨਾਲ ਲੰਗਰ ਨਹੀਂ? ਕਹਿੰਦਾ ਮਹਾਰਾਜ ਲੰਗਰ ਬੜੇ ਵੱਡੇ ਚੱਲਦੇ ਨੇ, ਖਰਚੇ ਕਿਵੇਂ ਹੁੰਦੇ ਨੇ? ਮਹਾਰਾਜ ਕਹਿੰਦੇ ਇੱਥੇ ਮਜ਼ਦੂਰੀ ਕਰਨ ਵਾਲੇ ਦਾ ਰੁਪਈਆ ਪੈਂਦਾ ਹੈ, ਕੋਈ ਪੌਲੀ ਪਾਉਂਦਾ ਹੈ, ਕੋਈ ਟਕਾ ਪਾਉਂਦਾ ਹੈ, ਕੋਈ ਰਾਸ਼ਨ ਲਿਆ ਕੇ ਪਾਉਂਦਾ। ਇਹ ਤਾਂ ਲੰਗਰ ਕਿਰਤੀ ਸਿੱਖਾਂ ਦੇ ਨਾਲ ਚੱਲੇਗਾ, ਉਹਨਾਂ ਦੀ ਕਮਾਈ ਦੇ ਦਾ। ਮਹਾਰਾਜ ਨੇ ਉਹਦੀ ਜ਼ਗੀਰ ਨਹੀਂ, ਕਹਿੰਦੇ ਤੂੰ ਜ਼ਗੀਰ ਦੇ ਦੇਵੇਗਾ, ਦੂਸਰਾ ਰਾਜਾ ਆਵੇਗਾ ਉਹ ਜ਼ਗੀਰ ਤੋੜ ਦੇਵੇਗਾ, ਇਹ ਤਾਂ ਇੱਦਾਂ ਚੱਲਦਾ ਰਹੇਗਾ। ਇਹ ਜਿਹੜਾ ਨਗਰ ਹੈ ਨਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਇਹ ਅਕਬਰ ਬਾਦਸ਼ਾਹ ਦਾ ਦਾਨ ਕੀਤਾ ਹੋਇਆ ਨਹੀਂ, ਇਹ ਚਾਰ ਪਿੰਡਾਂ ਦੀ ਜ਼ਮੀਨ ਖਰੀਦ ਕੇ ਗੁਰਵਾਲੀ, ਤੁੰਗ, ਸੁਲਤਾਨ ਮਿੰਡ, ਗੁਮਟਾਲਾ, ਚਾਰ ਪਿੰਡਾਂ ਦੀ ਜ਼ਮੀਨ 700 ਰੁਪਏ ਚ ਖਰੀਦੀ ਸੀ, ਜਿੱਥੇ ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਰਾਜੇ ਦੀ ਜ਼ਗੀਰ ਨਹੀਂ ਹੈ, ਮਤਾਂ ਕਿ ਸੋਚੀਏ ਕਿ ਕਿਸੇ ਨੇ ਦਾਨ ਕੀਤਾ ਹੋਵੇਗਾ, ਨਹੀਂ, ਬੜੇ ਭੁਲੇਖੇ ਪਏ ਨੇ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੱਡੀ ਦੇਣ ਹੈ ਸਮੁੱਚੀ ਮਾਨਵਤਾ ਨੂੰ। ਮਹਾਰਾਜ ਜੀ ਨੇ ਆਖਿਆ ਤੇਰੀ ਜ਼ਗੀਰ ਨਹੀਂ ਲੈਣੀ, ਜੇ ਤੂੰ ਖੁਸ਼ੀ ਲੈਣਾ ਚਾਹੁੰਦੇ ਸਾਡੀ ਤੇ ਕੁਝ ਵਚਨ ਸਾਡੇ ਮਨ ਤੇ ਕਾਨੂੰਨ ਰੱਦ ਕਰ। ਉਦੋਂ ਕਿਹੜੇ ਕਾਨੂੰਨ ਰੱਦ ਕਰਾਏ? ਸਭ ਤੋਂ ਪਹਿਲਾਂ ਕਾਨੂੰਨ ਬਣਾਇਆ ਹੋਇਆ ਸੀ ਕਿ ਜੇ ਕੋਈ ਔਰਤ ਵਿਆਹੀ ਹੋਵੇ, ਭਾਵੇਂ ਉਹਦੇ ਵਿਆਹ ਨੂੰ 2 ਦਿਨ ਹੋਏ ਹੋਣ, 2 ਮਹੀਨੇ, 2 ਸਾਲ ਹੋਏ ਹੋਣ, ਉਹਦਾ ਪਤੀ ਮਰ ਜਾਂਦਾ ਸੀ ਤੇ ਹੱਥ ਵਿੱਚ ਸੰਧੌਰਾ ਦੇ ਕੇ, ਨਾਰੀਅਲ ਦੇ ਕੇ ਉਹਨੂੰ ਪਤੀ ਦੇ ਨਾਲ ਚਿਖਾ ਦੇ ਵਿੱਚ ਬਾ ਕੇ ਸਤੀ ਕੀਤਾ ਜਾਂਦਾ ਸੀ। ਮਹਾਰਾਜ ਨੇ ਬੁਲੰਦ ਆਵਾਜ਼ ਵਿੱਚ ਕਿਹਾ, ਸਤੀਆਂ ਇਹ ਨਾ ਆਖੀਆਂ ਨੇ ਜੋ ਮਰਿਆ ਲੱਗ ਜਲਨ, ਧੀ ਸੋ ਸਤੀਆ ਜਾਣੀਏ ਜੋ ਬਿਰਹ ਚੋਟ ਮਰਨ। ਮਹਾਰਾਜ ਨੇ ਆਖਿਆ ਸਤੀ ਦੀ ਪ੍ਰਥਾ ਬੰਦ ਕਰੋ। ਦੂਜਾ, ਮਹਾਰਾਜ ਜੀ ਨੇ ਆਖਿਆ ਪੁਨਰ ਵਿਆਹ, ਦੂਸਰਾ ਵਿਆਹ ਕਰਨ ਦੀ ਆਗਿਆ ਦੇਵੋ। ਉਦੋਂ ਦੂਸਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ, ਜੇ ਕਿਸੇ ਦਾ ਪਤੀ ਮਰ ਜਾਂਦਾ ਸੀ ਜਾਂ ਪਤਨੀ ਮਰ ਜਾਂਦੀ ਸੀ, ਦੂਸਰਾ ਵਿਆਹ ਨਹੀਂ ਸੀ ਕਰਾ ਸਕਦੇ। ਮਹਾਰਾਜ ਜੀ ਨੇ ਪੁਨਰ ਵਿਆਹ ਕਰਨ ਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਰੀਤ ਚਲਾਈ ਕਿ ਜੇ ਕੋਈ ਪਤਨੀ ਔਰਤ ਵਿਧਵਾ ਹੋ ਜਾਂਦੀ ਹੈ, ਦੂਸਰਾ ਵਿਆਹ ਕਰਾ ਸਕਦੀ ਹੈ। ਬਾਬਾ ਸੱਚਨ ਸੱਚ ਜੀ ਦਾ ਮਹਾਰਾਜ ਜੀ ਨੇ ਵਿਆਹ ਕਰਾਇਆ ਹਰੀਪੁਰ ਦੇ ਰਾਜੇ ਦੀ ਰਾਣੀ ਦੇ ਨਾਲ। ਸੋ ਰੋ ਵਿਚਾਰ ਬੜਾ ਇਤਿਹਾਸ ਲੰਬਾ। ਤੀਸਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੁੰਡ ਦੀ ਰਸਮ ਖਤਮ ਕੀਤੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਘਰ ਦੀ ਮਰਿਆਦਾ ਨਹੀਂ ਸੀ। ਹੁਕਮਰਾਨਾਂ ਦਾ ਹੁਕਮ ਸੀ ਕਿ ਕੋਈ ਔਰਤ ਘੁੰਡ ਤੋਂ ਬਿਨਾਂ ਨਹੀਂ ਰਹਿ ਸਕਦੀ, ਪਰਦੇ ਤੋਂ ਬਿਨਾਂ ਨਹੀਂ ਰਹਿ ਸਕਦੀ। ਮਹਾਰਾਜ ਜੀ ਨੇ ਉਹ ਵੀ ਬੰਦ ਕਰਾਈ ਕਿ ਘੁੰਡ ਦੀ, ਪਰਦੇ ਦੀ ਰਸਮ ਵੀ ਖਤਮ ਕਰੋ। ਇਸਲਾਮ ਮਤ ਦੇ ਵਿੱਚ ਅੱਜ ਵੀ ਹਿਜਾਬ ਪਹਿਨਿਆ ਜਾਂਦਾ ਹੈ, ਉਹਨਾਂ ਦਾ ਆਪਣਾ ਧਰਮ ਹੈ। ਹਿਜਾਬ ਇਸ ਕਰਕੇ ਪਹਿਨਿਆ ਜਾਂਦਾ ਕਿ ਇਸ ਔਰਤ ਦਾ ਚਿਹਰਾ ਵੇਖ ਕੇ ਮੇਰੇ ਅੰਦਰ ਵਿਕਾਰ ਪੈਦਾ ਹੁੰਦੇ ਨੇ, ਵੀ ਕਮਜ਼ੋਰੀ ਤੇਰੇ ਵਿੱਚ ਹੈ ਕਿ ਔਰਤ ਦੇ ਵਿੱਚ ਹੈ। ਔਰਤ ਦਾ ਚਿਹਰਾ ਵੇਖ ਕੇ ਅੰਦਰ ਵਿਕਾਰ ਪੈਦਾ ਹੋਣੇ ਤੇ ਚਿਹਰਾ ਔਰਤ ਦਾ ਢੱਕ ਦੇਣਾ, ਫਿਰ ਤਾਂ ਆਪਣੇ ਅੰਦਰ ਕਮਜ਼ੋਰੀ ਵੇਖਣੀ ਚਾਹੀਦੀ ਨਾ। ਗੁਰੂ ਅਮਰਦਾਸ ਜੀ ਨੇ ਘੁੰਡ ਪ੍ਰਥਾ ਖਤਮ ਕਰਾਈ। ਸੱਚੇ ਪਾਤਸ਼ਾਹ ਜੀ ਨੇ ਚੌਥੀ, ਜਿਹੜਾ ਉਹਨਾਂ ਦਾ ਕਾਨੂੰਨ ਸੀ ਕਿ ਤੀਰਥਾਂ ਦੀ ਯਾਤਰਾ ਤੇ ਕਰਨ ਵਾਲਿਆਂ ਨੂੰ ਟੈਕਸ ਲੱਗਦਾ ਸੀ, ਕਰ ਲੱਗਦਾ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦੇਣ ਹੈ। ਤੀਰਥਾਂ ਤੇ ਜਾਣ ਵਾਲਿਆਂ ਨੂੰ, ਜਿਹੜਾ ਪਾਵਨ ਆਸਾ ਕੀ ਵਾਰ ਦੇ ਅੰਦਰ ਸ਼ਬਦ ਆਉਂਦਾ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਗਊਆਂ ਨੂੰ ਤੇ ਤੁਸੀਂ ਕਰ ਲਾਉਂਦੇ ਹੋ ਤੇ ਗਊ ਦੇ ਗੋਬਰ ਦਾ ਘੜ ਵਿੱਚ ਪੋਚਾ ਫੇਰ ਕੇ ਚੌਂਕਾ ਸੁੱਚਾ ਕਰਦੇ ਹੋ, ਇਹ ਕਿਧਰ ਦੀ ਦਰਿਆਈ ਹੈ। ਮਹਾਰਾਜ ਜੀ ਨੇ ਟੈਕਸ ਖਤਮ ਕਰਾਇਆ ਅਕਬਰ ਬਾਦਸ਼ਾਹ ਨੂੰ, ਤੇ ਜਾਂਦਾ ਹੋਇਆ ਚਰਨਾਂ ਦੇ ਉੱਪਰ ਗੁਰੂ ਦੇ ਨਮਸਕਾਰ ਕਰਕੇ ਗਿਆ, ਵੱਡਾ ਦੁਨੀਆਂ ਦਾ ਬਾਦਸ਼ਾਹ। ਰੋ ਵਿਚਾਰ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ ਉਹ ਗੁਰਮੁਖ ਪਿਆਰਿਓ ਭਾਗਾਂ ਵਾਲਿਓ, ਸਤਿਗੁਰਾਂ ਦਾ 450 ਸਾਲਾ ਜੋਤੀ ਜੋਤ ਬਣਾਉਣ ਦਾ, ਸਮਾਉਣ ਦਾ ਦਿਹਾੜਾ ਆ ਰਿਹਾ ਹੈ, ਵਹੀਰਾ ਘੱਟ ਕੇ ਗੋਇੰਦਵਾਲ ਸਾਹਿਬ ਨੂੰ ਜਾਓ, ਕਿਉਂਕਿ ਭੱਟਾ ਨੇ ਗਵਾਹੀ ਭਰੀ ਹੈ, ਚਰਨ ਤਾਂ ਪਰ ਸਕੈਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕੈਥ, ਹੱਥ ਲੱਗਾ ਗੋਰੇ ਅਮਰ ਪੈ। ਐਵੇਂ ਤੂੰ ਸ਼ੇਖ ਫਤਿਹ ਦੀ ਗੱਦੀ ਦੇ ਪੀਰਾਂ ਦੀ ਜਾ ਕੇ ਪੂਜਾ ਕਰਦਾ ਫਿਰਦਾ, ਐਵੇਂ ਕਿਸੇ ਸ਼ਨੀ ਦੇ ਮੰਦਿਰ ਦੇ ਜਾ ਕੇ ਤੇਲ ਲੈ ਕੇ ਖੜਦਾ, ਕਬਰਾਂ ਦੀ ਪੂਜਾ ਕਰਦਾ, ਪੁੱਛਣੇ ਦੇਣ ਵਾਲੇ ਬਾਬਿਆਂ ਦੇ ਜਾ ਕੇ ਚੌਂਕੀਆਂ ਭਰਦਾ। ਆ ਜਾ ਬਾਬਾ ਅਮਰਦਾਸ, ਅੱਜ ਉਹ ਬਖਸ਼ਿਸ਼ਾਂ ਦੇ ਭੰਡਾਰ ਖੋਲ ਕੇ ਬੈਠੇ ਨੇ ਜਿਹੜੇ ਭੰਡਾਰ ਦੇ ਵਿੱਚੋਂ ਬਖਸ਼ਿਸ਼ਾਂ ਗੁਰੂ ਰਾਮਦਾਸ ਪਾਤਸ਼ਾਹ ਲੈ ਕੇ ਆਏ। ਉਹ ਬਖਸ਼ਿਸ਼ਾਂ ਦੇ ਭੰਡਾਰ ਗੁਰੂ ਅਮਰਦਾਸ ਪਾਤਸ਼ਾਹ ਖੋਲ ਕੇ ਬੈਠੇ ਨੇ, 450 ਸਾਲਾ ਦਿਹਾੜਾ ਮਹਾਰਾਜ ਦਾ ਤੇ ਗੁਰਤਾ ਗੱਦੀ ਦਿਵਸ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਆਖੋ ਪਿਆਰ ਨਾਲ ਸਤਨਾਮ, ਜਿਨ੍ਹਾਂ ਨੇ ਗੁਰਤਾ ਗੱਦੀ ਤੇ ਬਹਿਣ ਵੇਲੇ ਕਿਹਾ ਸੀ ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰ ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ। ਆਓ ਵਹੀਰਾ ਘੱਟ ਕੇ ਗੁਰੂ ਅਮਰਦਾਸ ਜੀ ਦੇ ਦਰਬਾਰ ਨੂੰ ਜਾਈਏ, ਭੱਟ ਕਹਿੰਦੇ ਚਰਨ ਤਾਂ ਪਰਸਕੈਥ ਚਰਨ ਗੁਰ ਅੰਮ੍ਰਿਤ ਵੱਲ ਰਹਿ ਹੱਥ ਤਾਂ ਪਰਸਕੈਥ ਹੱਥ ਲੱਗੇ ਗੁਰ ਅੰਮ੍ਰਿਤ ਪੈ ਜੀ ਤਾਂ ਪਰਸਕੈਥ ਜੀ ਗੁਰ ਅਮਰ ਭੜੀਜੈ ਨੈਣ ਤਾਂ ਪਰਸਕੈਥ ਨੈਣ ਗੁਰ ਅੰਮ੍ਰਿਤ ਖਿਜੈ ਸ਼ਰਵਣ ਤਾਂ ਪਰਸਕੈਥ ਸ਼ਰਵਣ ਗੁਰ ਅੰਮ੍ਰਿਤ ਸੁਣਿਜੈ ਸਕੈਥ ਸੋ ਹੀਓ ਹੀਓ ਦੇ ਅਰਥ ਨੇ ਹਿਰਦਾ ਕਿੱਡੀ ਵੱਡੀ ਗੱਲ ਭੱਟਾ ਨੇ ਕਹਿ ਦਿੱਤੀ ਨਾ ਕਹਿੰਦੇ ਸਕੈਥ ਸੋ ਹੀਓ ਜਿਤ ਹੀ ਬਸੈ ਜਿਸ ਹਿਰਦੇ ਦੇ ਵਿੱਚ ਵੱਸਦਾ ਕੌਣ ਗੁਰ ਅਮਰਦਾਸ ਨਿਜ ਜਗਤ ਪਿਤ ਜਗਤ ਦੇ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਕੈਥ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੇਅੰਤ ਰਹਿਮਤਾਂ ਦੇ ਨਾਲ ਨਿਵਾਜਣ ਬਖਸ਼ਿਸ਼ਾਂ ਲੈ ਕੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਕਮਲਾਂ ਦੇ ਪ੍ਰੇਮ ਦੇ ਵਿੱਚ ਰੰਗ ਲਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਚਰਨ ਕਮਲ ਜਾਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਉਹ ਭਿੱਜ ਗਿਆ ਗੁਰੂ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਜਿਹੜਾ ਮਨ ਗੁਰੂ ਦੇ ਚਰਨਾਂ ਵਿੱਚ ਰੰਗਿਆ ਗਿਆ
ਤੇਰਾ ਜਨ ਰਾਮ ਨਾਮ ਰੰਗ ਜਾਗਾ
ਉਹਦੇ ਅਰਥ ਨੇ ਸੁਚੇਤ ਹੋ ਗਿਆ ਜਾਗ ਗਿਆ ਮਾਇਆ ਦੇ ਹੱਲਿਆਂ ਵੱਲੋਂ ਜਾਗ ਗਿਆ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਸੀ ਗਰੀਬ ਨਿਵਾਜ ਸਤਿਗੁਰ ਕਹਿੰਦੇ ਰਾਮ ਤੇਰਾ ਜਨ ਹੇ ਵਾਹਿਗੁਰੂ ਤੇਰਾ ਜਨ ਰਾਮ ਨਾਮ ਵਿੱਚ ਰੰਗ ਰੰਗਿਆ ਗਿਆ ਜਾਗ ਕੇ ਹੀ ਕੰਮ ਹੋਣੇ ਨੇ ਇੱਕ ਸੁੱਤਾ ਹੋਵੇ ਤੇ ਹਜ਼ਾਰ ਨੂੰ ਉਠਾ ਸਕਦਾ ਹਜ਼ਾਰ ਬੰਦਾ ਸੁੱਤਾ ਇੱਕ ਨੂੰ ਨਹੀਂ ਉਠਾ ਸਕਦਾ ਹਜ਼ਾਰ ਦੀਵਾ ਬੁਝਿਆ ਹੋਵੇ ਤੇ ਇੱਕ ਨੂੰ ਨਹੀਂ ਜਗਾ ਸਕਦਾ ਇੱਕ ਦੀਵਾ ਜਗਦਾ ਹੋਵੇ ਤੇ ਹਜ਼ਾਰਾਂ ਨੂੰ ਜਗਾ ਸਕਦਾ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਜਾਗ ਗਿਆ ਜਿਸ ਦੇ ਬਾਬਤ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਅੰਦਰ ਜਗ੍ਹਾ ਜਗ੍ਹਾ ਸਾਨੂੰ ਜਗਾ ਰਹੇ ਨੇ ਟੁੰਬ ਕੇ ਜਗਾ ਰਹੇ ਨੇ ਜਾਗ ਰੇ ਮਨ ਜਾਗਣ ਹਾਰੇ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਜਾਗ ਕੇ ਰੰਗ ਵਿੱਚ ਰੰਗਿਆ ਗਿਆ
ਪਾਲਸ ਸ਼ੀ ਜਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਾਗਾ
ਜਿਹੜਾ ਆਲਸ ਸੀ ਨਾ ਆਲਸ ਆਲਸ ਕੀ ਹੈ ਕਿ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਨਾ ਕਰੇ ਦਿਲ ਕਰੇ ਕਿ ਮੈਂ ਹੋਰ ਸੌ ਲਵਾਂ ਆਲਸੀ ਬੰਦਾ ਕਦੀ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ ਆਲਸੀ ਬੰਦਾ ਕਦੀ ਗੁਰਮਤ ਦਾ ਪੰਥ ਹੀ ਨਹੀਂ ਬਣ ਸਕਦਾ ਆਲਸ ਛੱਡਣਾ ਪਵੇਗਾ ਗਰੀਬ ਨਿਵਾਜ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਵੇ ਸੇਰ ਜਦੋਂ ਚੰਗਾ ਕੰਮ ਕਰਨਾ ਹੋਵੇ ਤੇ ਕਹਿੰਦੇ ਆਲਸ ਕਰਦਾ ਤੇ ਜਦੋਂ ਬੁਰਾ ਕੰਮ ਕਰਨਾ ਹੋਵੇ ਤੇ ਮਨ ਜਿਹੜਾ ਉਸ ਵੇਲੇ ਸ਼ੇਰ ਦੀ ਨਿਆਈ ਬਣ ਜਾਂਦਾ ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਈ ਆਲਸ ਸ਼ੀਜ ਭਾਵ ਖਤਮ ਹੋ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਨਾਲ ਮਨ ਜੁੜ ਗਿਆ ਨਾਮ ਦੇ ਕੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬੇਅੰਤ ਬਖਸ਼ਿਸ਼ਾਂ ਕਰਦੇ ਹਨ
ਜੈ ਜੈ ਭੇਖੋ ਤਹ ਨਾਰਾਇਣ ਸਗਲ ਕਟਾ ਮਹਿ ਤਾਗਾ
ਬਖਸ਼ਿਸ਼ ਕੀ ਹੋਈ ਜਿੱਧਰ ਜਿੱਧਰ ਵੀ ਵੇਖਦੇ ਹਾਂ ਨਾਰਾਇਣ ਦਾ ਹੀ ਰੂਪ ਦਿਖਾਈ ਦਿੰਦਾ ਜੋ ਨਾ ਭਜੰਤੇ ਨਾਰਾਇਣ ਤਿਨਕਾ ਮੈਂ ਨਾ ਕਰੋ ਦਰਸ਼ਨ ਅਗਲੀ ਪੰਕਤੀ ਪਤਾ ਕੀ ਹੈ ਜਿਨਕੇ ਭੀਤਰ ਹੈ ਅੰਤਰਾ ਜਿਹਦੇ ਅੰਦਰ ਅੰਤਰ ਹੈ ਨਾ ਈਰਖਾ ਹੈ ਦਵੈਸ਼ ਹੈ ਉਹਨੂੰ ਹਰੇਕ ਦੇ ਵਿੱਚ ਨਾਰਾਇਣ ਨਹੀਂ ਦਿਖਾਈ ਦੇਵੇਗਾ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਬੜਾ ਲੰਮਾ ਸਮਾਂ ਹੋ ਗਿਆ ਇੱਕ ਵਾਰੀ ਚੱਲਿਆ ਬੱਸ ਚ ਤੇ ਇੱਕ ਟਿਕਟ ਦੇਣ ਵਾਲਾ ਪਿਆਰਾ ਸੀ ਹਿੰਦੂ ਧਰਮ ਦਾ ਸੀ ਉਹ ਕਹਿੰਦਾ ਭਗਵਾਨ ਜੀ ਟਿਕਟ ਲਓ ਮੈਂ 2 ਘੰਟੇ ਦਾ ਸਫ਼ਰ ਬੱਸ ਵਿੱਚ ਕੀਤਾ ਉਹਦੀ ਰਸਨਾ ਤੋਂ ਇੱਕੋ ਸ਼ਬਦ ਨਿਕਲਦਾ ਸੀ ਲਓ ਭਗਵਾਨ ਜੀ ਬਕਾਇਆ ਲਓ ਭਗਵਾਨ ਜੀ ਟਿਕਟ ਉਹਨੂੰ ਫਿਰ ਹਰੇਕ ਦੇ ਵਿੱਚ ਨਾਰਾਇਣ ਦਿਖਾਈ ਦੇਣ ਲੱਗ ਪੈਂਦਾ ਹੈ ਜਿਹਨੂੰ ਨਾਰਾਇਣ ਦਿਖਾਈ ਦੇਣ ਲੱਗ ਪਵੇ ਫਿਰ ਉਹਦੀ ਅਵਸਥਾ ਭਾਈ ਘਨੱਈਏ ਵਰਗੀ ਬਣ ਜਾਂਦੀ ਹੈ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਉਹ ਫਿਰ ਕਹਿੰਦਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮਾਫ਼ ਕਰਿਓ ਸਾਡੇ ਅੰਦਰੋਂ ਪਰਾਈ ਤਾਤ ਨਹੀਂ ਮਿਟੀ ਸਾਡੇ ਗੁਰੂਆਂ ਦੀਆਂ ਸ਼ਤਾਬਦੀਆਂ ਆ ਰਹੀਆਂ ਨੇ। ਸਿੱਖ ਕੌਮ ਦੀ ਏਡੀ ਵੱਡੀ ਬਦਕਿਸਮਤੀ ਹੈ ਕਿ ਇੱਕ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਇੱਕ ਨਿਸ਼ਾਨ ਥੱਲੇ ਅਸੀਂ ਇਕੱਠੇ ਆਪਣੇ ਗੁਰੂ ਦੀ ਸ਼ਤਾਬਦੀ ਨਹੀਂ ਮਨਾ ਸਕਦੇ, ਇੱਕ ਸਟੇਜ ਤੇ ਇਕੱਠੇ ਨਹੀਂ ਹੋ ਸਕਦੇ। ਜਦੋਂ ਕਿਸੇ ਦੇ ਘਰ ਵਿੱਚ ਵਿਆਹ ਹੋਵੇ ਨਾ, ਰਿਸ਼ਤੇਦਾਰੇ ਸਾਰੇ ਇੱਕ ਥਾਂ ਤੇ ਆੜ ਕੇ ਵਿਆਹ ਵਿੱਚ ਸ਼ਾਮਲ ਹੁੰਦੇ ਨੇ, ਉਹ ਵੱਖ ਵੱਖ ਪੰਡਾਲਾਂ ਵਿੱਚ ਨਹੀਂ ਲਾਉਂਦੇ ਕਿ ਸਾਡਾ ਆਹ ਪੰਡਾਲ ਹੈ ਸਾਡਾ ਆਹ ਪੰਡਾਲ ਹੈ। ਉਹ ਗੁਰੂ ਦੇ ਪਿਆਰਿਓ, ਰੱਬ ਦਾ ਵਾਸਤਾ ਹੈ ਤੁਹਾਡਾ, ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੱਥ ਜੋੜ ਕੇ ਇਸ ਨਿਮਾਣੇ ਦੇ ਸਿੱਖ ਦੀ ਆਪਣੇ ਗੁਰੂਆਂ ਦੇ ਦਿਹਾੜੇ ਤਾਂ ਸ਼ਤਾਬਦੀਆਂ ਤਾਂ ਇੱਕ ਸਟੇਜ ਤੇ ਮਨਾ ਲਈਏ। ਠੀਕ ਹੈ, ਸਾਡੇ ਅੰਦਰ ਵਿਚਾਰਕ ਮਤ ਭੇਦ ਹੋਣਗੇ, ਉਹ ਫੇਰ ਕਿਤੇ ਕੱਢ ਲਿਓ। ਆਪਣੀਆਂ ਆਪਣੀਆਂ ਸਟੇਜਾਂ ਲਾਉਣ ਦੀ ਬਜਾਏ ਇੱਕ ਗੁਰੂ ਦੇ ਨਿਸ਼ਾਨ ਥੱਲੇ ਹੋ ਕੇ ਇੱਕ ਗੁਰੂ ਦੇ ਪੁੱਤਰ ਆ, ਫਿਰ ਕੀ ਹੋਇਆ? ਇੱਕ ਗੁਰੂ ਦੇ ਪੁੱਤਰ ਆ ਨਾ, ਪੜ੍ਹਦੇ ਤਾਂ ਰੋਜ਼ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਏ। ਆਓ ਆਪਣੇ ਗੁਰੂ ਦੀ ਸ਼ਤਾਬਦੀ ਰਲ ਕੇ ਮਨਾ ਲਈਏ। ਆਓ ਤੁਹਾਨੂੰ ਵਾਸਤਾ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਆਪਣੇ ਗੁਰੂ ਦੀ ਸ਼ਤਾਬਦੀ ਮਨਾ ਲਈਏ ਰਲ ਕੇ, ਆਪਣੇ ਗੁਰੂ ਦੇ ਦਿਹਾੜੇ ਤਾਂ ਮਨਾ ਲਈਏ। ਮਹਾਰਾਜ ਕਹਿੰਦੇ ਜੈ ਜੈ ਪੇਖੋ ਤਹ ਨਾਰਾਇਣ, ਉੱਥੇ ਫਿਰ ਨਾਰਾਇਣ ਦਿਖਾਈ ਦਿੰਦਾ। ਸਗਲ ਘਟਾ ਮੈਂ ਤਾਗਾ, ਜਿਵੇਂ ਮਣੀਏ ਤਾਗੇ ਦੇ ਵਿੱਚ ਪਰੋਏ ਹੁੰਦੇ ਨੇ ਨਾ, ਫਿਰ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਹਰੇਕ ਪਾਸੇ ਦਿਖਾਈ ਦੇਣ ਲੱਗ ਪੈਂਦਾ ਹੈ।
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਬਖਸ਼ਿਸ਼ ਹੈ ਗੁਰੂ ਦੀ ਕਿ ਨਾਮ ਜਲ, ਨਾਮ ਅੰਮ੍ਰਿਤ ਜਲ ਪੀਣਾ, ਫਿਰ ਉਹ ਪ੍ਰਾਪਤ ਹੋ ਜਾਂਦਾ ਹੈ। ਸਾਰੇ ਰਾਗ ਦੁਵੈਖ ਦੁਨਿਆਵੀ ਖਤਮ ਹੋ ਜਾਂਦੇ ਨੇ, ਤਿਆਗ ਦਿੱਤੇ ਜਾਂਦੇ ਨੇ ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ। ਸਤਿਗੁਰ ਕਿਰਪਾ ਕਰੇ ਜਾਂਦਾ, ਮੈਂ ਫਿਰ ਬੇਨਤੀ ਕਰ ਜਾਵਾਂ, ਨਿਕਲੋ ਆਪਣੇ ਘਰਾਂ ਚੋਂ। ਜਿਵੇਂ ਸਾਡੇ ਵੱਡ ਵਡੇਰੇ ਪੁਰਾਤਨ ਬਜ਼ੁਰਗ ਜਿਹੜੇ ਸਨ, ਸਾਡੇ ਦਾਦੇ ਪੜਦਾਦੇ ਚੌਂਕੀਆਂ ਲੈ ਕੇ ਗੁਰੂ ਅਮਰਦਾਸ ਜੀ ਦੇ ਦਰਬਾਰ ਵੱਲ ਨੂੰ ਜਾਂਦੇ ਸਨ, ਅਰਦਾਸ ਦੇ ਵਿੱਚ ਰੋਜ਼ ਆਉਂਦਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਇਹ ਕੋਈ ਨਾਸ਼ ਨਹੀਂ ਹੋ ਸਕਦੇ। ਆਓ ਸ਼ਬਦ ਚੌਂਕੀਆਂ ਪੜਦੇ ਹੋਏ ਆਪਣੇ ਨਗਰਾਂ ਚੋਂ ਨਗਰ ਕੀਰਤਨਾਂ ਦੇ ਰੂਪ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰਿਆਂ ਨੂੰ ਜਾਈਏ। ਫਿਰ ਬੇਨਤੀ ਕਰਾਂ, ਬੜੇ ਵੱਡੇ ਭੰਡਾਰੇ ਖੋਲ ਕੇ ਬੈਠੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਝੋਲੀਆਂ ਅੱਡ ਕੇ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪੜੀ ਲਈਏ ਤੇ ਪੜ੍ਹਦੇ ਜਾਈਏ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਉਪਮਾ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣੇ ਘਰ ਵਿੱਚ ਨਹੀਂ ਰਹਿਣਾ ਚਾਹੀਦਾ। ਗੁਰੂ ਦੀ ਸ਼ਤਾਬਦੀ ਚ ਹਾਜ਼ਰੀ ਜ਼ਰੂਰ ਭਰਿਓ, ਤੇ ਖੰਡੇ ਬਾਟੇ ਦੀ ਪੌਲ ਲੈ ਕੇ ਵੀ ਪੰਜ ਪਿਆਰੇ ਬਾਟਾ ਲੈ ਕੇ ਖੜੇ ਨੇ, ਨਗੁਰੇਪਨ ਦੀ ਝੂਠ ਲਾ ਕੇ ਗੁਰੂ ਦੇ ਜਹਾਜ਼ੇ ਚੜ ਕੇ ਆਪਣਾ ਜਨਮ ਸਫਲਾ ਕਰੀਏ, ਤਾਂ ਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਵਣ। ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਜੀ ਦੇ ਦਰ ਦਾ ਆਦਨਾ ਜਾਂ ਸੇਵਾਦਾਰ ਜਾਣ ਕੇ ਬਖਸ਼ ਲੈਣਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਇਹਨਾਂ ਦਾ ਧੰਨਵਾਦ ਹੈ। ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਕੋਟਾਮ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਪੜੀਏ ਪਿਆਰ ਦੇ ਨਾਲ ਅਖੀਰਲੀਆਂ ਪੰਕਤੀਆਂ ਖੇਮਾ ਦੀ, ਜਚਨਾ ਜੀ
ਜੈ ਜੈ ਭੇਖੋ ਤਹਾਰਾਇਨ, ਸਰਲ ਕਟਾਵੈ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।